ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
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 ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੀਪਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਈ ਬੇਦਾ ਕਾਇਓ ਪੂਜੋ ਪਾਤੀ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਈ ਬੇਦਾ ਕਾਇਓ ਪੂਜੋ ਪਾਤੀ ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ ਨਾ ਕਛ ਆਏਬੋ ਨਾ ਕਛ ਜਾਏਬੋ ਰਾਮ ਕੀ ਦੁਹਾਈ ਰਹਾਓ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤੱਤ ਹੈ ਸਤਗੁਰ ਹੋਏ ਲਖਾਵੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤੱਤ ਹੈ ਸਤਗੁਰ ਹੋਏ ਲਖਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਕਿਰਪਾ ਕਰੋ ਨਿਰਗੁਣ ਆਵੇ। ज्ञातु प्रेस्वामी मानस के गतहि आप लिए लड़ लाए दर दरवेश से तिन तन सफल से तन तन पिता तन तन कुल तन तन सोजनी जिन गुरु जने आए तन तन सोजनी जिन गुरु जने आए परम सन्मानी योग जुगो जुग अटल चवर शत्र तख दे मालिक रूहानियत दे भंडार धन धन आदि साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठे सर्वत्र माई भाई बहुत वड्या भागां वाले हो जिन्हां नूं जिंदगी विच इक वार फिर सतगुरु गुरु रामदास महाराज सोढ़ी सुल्तान पातशाह जी दा पावन पवित्र प्रकाश पुरब मनाउण दा सुभाग प्राप्त होया है। सतगुरां दे इस पावन पवित्र स्थान सतखंड श्री हरिमंदर साहिब विखे दूर दुरेडे देशों विदेशों तो संगतां चल करके सतगुरु जी दे दर्शन दीदार कर सेवा सिमरन करके आपो अपनियां हाजरियां ला रही हैं। अज सतगुरु सच्चे पातशाह जी ने अमृत वेले सचखंड श्री हरिमंदर साहिब तो जो मुख वाक की बख्शिश की है ये पावन शब्द तनासरी राग अंदर भगत पीपा जिया दी मुबारक रसना तो उचारण श्री गुरु ग्रंथ साहिब महाराज जी दे पवित्र अंग 695 उत्ते सुभाए मान है। आओ सतगुरु जी दे पावन मुख वाक दी विचार ते नाल नाल सतगुरु गुरु रामदास महाराज जिया दे पावन जीवन नाल जुड़ना है। सतगुरु जी का जीवन इतिहास जो आपां कल तक जिथों विचारिया सी उत्थों ही अगे तुरन का यतन करांगे। एक बार मनोविरति कागर करो दोवे हथ जोड़ के गुरु ग्रंथ साहिब महाराज जी के चरणों में सीस झुका के दूर दरेडे घर विदेशों में बैठिया संगतां भी लाओ हाजरी ते प्यार सहित उच्चारण करो जी सतनाम श्री वाहे फिर रखो जी सतनाम श्री वाहे गुरु
सतनाम श्री वाहे गुरु साहिब जी पीपा कायो देवा कायो देवल कायो जंगम जाति
आखो सतनाम श्री वाहे गुरु कायो देवा कायो देवल कायो जंगम जाति। भगत पीपा जी का उच्चारण किया हुआ पावन शब्द है और सानू संसार के लोगों नू तुरकी बाणी के राही उपदेश कर रहे हैं कि जदों का मैनू सतगुरु मिलिया है एक ज्ञान एक परम तत् मैनू समझ आ गया वो कि एक काया शरीर ही देवता है, शरीर ही देवते की पूजा करने वाला दिवालिया भाव मंदिर है, शरीर ही उस देवते दे नाम उत्ते कर्म करन वाला जंगम है। जंगम कहिंदे शिवजी दे ओ उपाशक जिहड़े सिर उत्ते मोर दे खंभ बन के टलियां इस तरह बजाउंदे हन, ते इह शरीर काया ही यात्री है उस परमात्मा दी यात्रा करन वास्ते। तां सतगुरु गुरु ग्रंथ साहिब महाराज दी बाणी ने इस संसार दे भटकदे होए लोकां नूं इस गल उत्ते केंद्रित किया कि आ जिहड़ा शरीर मनुखा देही मिली है यही सब तो वड्डा धर्म है, यह शरीर ही इहदे अंदर वसदा होया परमात्मा, यह शरीर ही परमात्मा का रूप है, बाहरों खोजण की बजाय पहला अंदरों खोज। तो सतगुरु गुरु ग्रंथ साहिब महाराज की बाणी विच इस संदर्भ विच अनेकां प्रमाण आउंदे ने। एक बख्शिश धन गुरु रामदास महाराज जी ने की, हजूर कहिंदे ने काया कोट अपार है अंदर हट नाले, गुरमुख सौदा जो करे हर वस्त संभाले, नाम निधान हर बन जीया हीरे परवाले। ते धन गुरु रामदास महाराज जी कहिंदे बिन काया जे होर थै धन खोज दे, शरीर छड के जिहड़े लोग बाहर लभण दा यतन कर रहे हन इह सब कुछ नाम निधान काल पुरख दी जोत शरीर विच है, पहला अपने अंदरों दिसेगा फिर पूरे संसार विचों दिसना शुरू हो जाएगा। तां हजूर ने कहा बिन काया जे होर थै तन खोज दे से मूड़ बेताल। हजूर कहिंदे ओ मूर्ख हन बेताल पागल हन जिन्हां ने शरीर तो बाहर परमात्मा नूं लभण दा यतन किया, यह शरीर अकाल पुरख का दिता होया परमात्मा नूं मिलन वास्ते धर्म है। इहनूं एक थां ते पौड़ी विच गुरु रामदास महाराज जी ने कहा यह शरीर सब धर्म है, जिस अंदर सच्चे की विच जोत गुहज रतन विच लुक रहे, कोई गुरमुख सेवक कढ़े खोत, कोई गुरु दे राही इहनूं खोज के शरीर विचों पाले, यह शरीर ही धर्म है। द वर्ड इज द टैंपल ऑफ गॉड, यह शरीर ही रब का सुनहरी मंदिर है, ये परमात्मा की भाल कर। गुरु ग्रंथ साहिब महाराज की बाणी ने दिते हुए शरीर राही परमात्मा मिलने की एक भगती शुरू की, जिहड़ी सुखमनी साहिब में तुसी सतगुरु जी के बचन पढ़ते हो, जिथे महाराज ने शरीर द्वारा यह बचन कहे जिहदी कृपा दे नाल इह तैनूं तंदुरुस्त शरीर मिलिया उहदा शुकराना कर। ऐ इंसान हर रोज़ अपना चेहरा शीशे विच वेखण वालिया, किते शीशे विच चेहरा वेखदिआं शरीर की तंदुरुस्ती का ध्यान धर, उस अकाल पुरख नूं चेते करके शुकराना करी, यह शुकराना ही तेरी भगती बन जाएगी। सतगुरु गुरु अर्जन देव महाराज जी ने कहा जे प्रसाद वसै सुख मंदर तिसै ते आए सदा मन अंदर, जे प्रसाद करै संग सुख बसना आठ पहर सिमरो तिस रसना, जे प्रसाद रंग रस भोग जिहदी कृपा नाल संसार दे सुख इस शरीर नाल भोग रहे, उहदा शुकराना करके जप सतनाम श्री वाहिगुरु। यह शरीर की तंदुरुस्ती वेख जिन तू साज सवार शिंगारिया, गर्भ अग्न में जिन्हें उभारिया, बाहर व्यवस्था तुझे प्यारे दूध पर जो बन भोजन सुखसूद, अकाल पुरख का दिता शरीर तंदुरुस्ती वेख उहदे पर उपकार चिते करके शुकराना कर, सतनाम श्री वाहिगुरु तेरा जीवन सफल हो जाए। हजूर ने बाणी अंदर कहा शरीर विच ही है सब कुछ, महाराज ने कहा जो शरीर तो बाहर पाल रहे हैं वो इस तरह हैं जो झाड़ मिर्ग भाले ਇਹਦਾ ਅਰਥ ਹੈ ਜਿਵੇਂ ਮਿਰਗ ਹਿਰਨ ਦੀ ਨਾਭੀ ਵਿੱਚ ਕਸਤੂਰੀ ਹੈ ਪਰ ਉਹ ਵਿਆਕੁਲ ਹੋ ਕੇ ਬਾਹਰ ਝਾੜੀਆਂ ਵਿੱਚ ਪਾਲਦੀ ਹੈ, ਉਹਨੂੰ ਝਾੜੀਆਂ ਵਿੱਚੋਂ ਉਹ ਕਸਤੂਰੀ ਨਹੀਂ ਮਿਲਦੀ। ਹਜ਼ੂਰ ਕਹਿੰਦੇ ਨੇ ਬਾਹਨ ਇਸੇ ਤਰ੍ਹਾਂ ਮਨੁੱਖ ਬਾਹਰ ਭਟਕ ਰਿਹਾ, ਇਹਦੇ ਅੰਦਰ ਹੀ ਪਰਮਾਤਮਾ ਨੇ ਉਹ ਸੁੱਖ ਆਨੰਦ ਸਰੂਪ ਪਰਮਾਤਮਾ ਰੱਖਿਆ। ਇੱਕ ਪੰਕਤੀ ਕਹਿ ਕੇ ਮੈਂ ਅੱਗੇ ਤੁਰਾਂ। ਹਜ਼ੂਰ ਨੇ ਕਿਹਾ ਲੋਕ ਸੁੱਖ ਭਾਲਦੇ ਹਨ, ਹਰ ਬੰਦਾ ਚਾਹੁੰਦਾ ਮੈਨੂੰ ਸੁੱਖ ਮਿਲੇ, ਪਦਾਰਥਾਂ ਵਿੱਚ ਸੁੱਖ ਹੈ ਪਰ ਇਹ ਸੁੱਖ ਬਹੁਤੀ ਲੰਬੀ ਦੇਰ ਨਹੀਂ ਚੱਲਦੇ, ਥੋੜ੍ਹੇ ਸਮੇਂ ਬਾਅਦ ਦੁਨੀਆਂ ਦਾ ਹਰ ਸੁੱਖ ਦੁੱਖ ਵਿੱਚ ਬਦਲ ਜਾਂਦਾ, ਥੋੜ੍ਹੇ ਸਮੇਂ ਬਾਅਦ ਦੁਨੀਆਂ ਦਾ ਹਰ ਮਿੱਠਾ ਕੌੜਿਆ ਰੂਪ ਧਾਰਨ ਕਰ ਲੈਂਦਾ। ਮਹਾਰਾਜ ਨੇ ਕਿਹਾ ਜੇ ਤੂੰ ਸਦੀਵੀ ਅਤੇ ਸਰਵ ਸੁੱਖ ਚਾਹੁੰਦਾ ਫਿਰ ਸਿੱਖਾ ਪਰਮਾਤਮਾ ਦਾ ਧਿਆਨ ਧਰੀ, ਤੇਰੇ ਅੰਦਰ ਬੈਠੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਜੋਤ, ਉਹਦਾ ਧਿਆਨ ਧਰ ਕੇ ਸਿਮਰ ਸਤਨਾਮ ਸ੍ਰੀ ਵਾਹਿਗੁਰੂ, ਤੈਨੂੰ ਅੰਦਰੋਂ ਹੀ ਸੁੱਖ ਮਿਲੇਗਾ। ਸਾਡਾ ਭੁਲੇਖਾ ਕੱਢਿਆ ਮਹਾਰਾਜ, ਜਿਹਨੂੰ ਭੁਲੇਖਾ ਹੈ ਬਹੁਤਾ ਧਨ ਇਕੱਠਾ ਕਰਾਂਗਾ ਸੁੱਖ ਮਿਲੇਗਾ, ਜਿਹਨੂੰ ਭੁਲੇਖਾ ਹੈ ਵਿਦੇਸ਼ ਵਿੱਚ ਚਲੇ ਜਾਵਾਂ ਫੈਮਿਲੀ ਸਮੇਤ ਸੁੱਖ ਮਿਲੇਗਾ। ਹਜ਼ੂਰ ਨੇ ਕਿਹਾ ਬਿਲਕੁਲ ਭਰਮ ਹੈ, ਕਿਸੇ ਧਰਤੀ 'ਤੇ ਕੋਈ ਸੁੱਖ ਨਹੀਂ। ਮਹਾਰਾਜ ਨੇ ਬਚਨ ਕਹਿ ਸਿੱਖੋ ਇਹ ਤੁਹਾਡੇ ਅੰਦਰ ਸੁੱਖ ਸਕੂਨ ਹੈ, ਜਿੰਨੀ ਦੇਰ ਅੰਦਰ ਬੈਠੇ ਪਰਮਾਤਮਾ ਦਾ ਧਿਆਨ ਨਹੀਂ ਕਰੋਗੇ ਉਨੀ ਦੇਰ ਸੁੱਖ ਅੰਦਰੋਂ ਪ੍ਰਾਪਤ ਨਹੀਂ ਹੋਏਗਾ। ਹਜ਼ੂਰ ਨੇ ਕਿਹਾ ਸੁੱਖ ਨਾਹੀਂ ਬਹੁਤੇ ਧਨ ਖੱਟੇ, ਸੁੱਖ ਨਾਹੀਂ ਭੇਖੇ ਨਿਰਤ ਨਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ। ਮਹਾਰਾਜ ਫਿਰ ਸੁੱਖ ਕਿੱਥੇ ਮਿਲਣਗੇ? ਤਾਂ ਮਹਾਰਾਜ ਨੇ ਕਿਹਾ ਸਰਬ ਸੁੱਖਾਂ ਹਰ ਹਰ ਗੁਣ ਗਾਏ, ਤੇਰੇ ਸਰੀਰ ਵਿੱਚ ਹੀ ਸਭ ਕੁਝ ਹੈ, ਉਸ ਕਰਤੇ ਪੁਰਖ ਦਾ ਧਿਆਨ ਧਰ। ਅੱਜ ਭਗਤ ਪੀਪਾ ਜੀ ਕਹਿੰਦੇ ਇਹ ਕਾਇਆ ਹੀ ਦੇਵਤਾ ਹੈ, ਕਾਇਆ ਹੀ ਦੇਵਤੇ ਦੀ ਪੂਜਾ ਕਰਨ ਵਾਲਾ ਮੰਦਿਰ ਹੈ, ਕਾਇਆ ਹੀ ਉਹਦਾ ਉਪਾਸ਼ਕ ਜੰਗਮ ਹੈ, ਤੇ ਕਾਇਆ ਇਹ ਸਰੀਰ ਹੀ ਉਹਦੇ ਘਰ ਦੀ ਯਾਤਰਾ ਹੈ। ਬਸ ਆਪਣੇ ਸਰੀਰ ਰਾਹੀਂ ਇਸ ਕਾਇਆ ਰਾਹੀਂ ਉਹਨੂੰ ਖੋਜ, ਤੈਨੂੰ ਬਾਹਰ ਨਹੀਂ ਮਿਲੇਗਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਪੰਡਿਤ ਨੂੰ ਇਹੋ ਗੱਲ ਨਰਮਦਾ ਨਦੀ ਦੇ ਕੰਢੇ ਮੰਦਿਰ ਵਿੱਚ ਕਹੀ ਸੀ। ਇਹ ਪੰਡਿਤ ਜਿਸ ਮੂਰਤੀ ਦੀ ਪੂਜਾ ਕਰ ਰਿਹਾ, ਮੈਂ ਤੇਰੀ ਮੂਰਤੀ ਨੂੰ ਨਿੰਦਣ ਵਾਸਤੇ ਨਹੀਂ ਆਇਆ ਪਰ ਤੈਨੂੰ ਸੱਚ ਦਾ ਸ਼ੀਸ਼ਾ ਦਿਖਾਉਣ ਵਾਸਤੇ ਆਇਆ। ਪੱਥਰ ਦੀ ਮੂਰਤੀ ਦੀ ਪੂਜਾ ਕਰਕੇ ਲੋਕਾਂ ਨੂੰ ਮੱਥਾ ਟਿਕਾਉਣ ਵਾਲਿਆ, ਨਾ ਤੈਨੂੰ ਖੁਦ ਅਜੇ ਭਗਵਾਨ ਦਿਸਿਆ ਤੇ ਤੂੰ ਲੋਕਾਂ ਨੂੰ ਨਹੀਂ ਦਿਖਾ ਸਕੇਗਾ। ਜਿਹਨੂੰ ਆਪ ਖੁਦ ਨੂੰ ਅੰਦਰੋਂ ਨਹੀਂ ਦਿਸਿਆ ਉਹ ਪੱਥਰ ਦੀਆਂ ਮੂਰਤਾਂ ਵਿੱਚੋਂ ਭਗਵਾਨ ਨਹੀਂ ਦਿਖਾ ਸਕੇਗਾ, ਪਹਿਲਾਂ ਉਹਦੀ ਸਾਧਨਾ ਕਰ। ਜਿੱਦਣ ਤੈਨੂੰ ਅੰਦਰੋਂ ਉਹ ਦਿਸ ਪਿਆ ਉਸ ਤੋਂ ਬਾਅਦ ਪੱਥਰ ਵਿੱਚੋਂ ਵੀ ਵੇਖ ਲਈ, ਮੂਰਤੀ ਵਿੱਚੋਂ ਵੀ ਦਿਸ ਪਵੇਗਾ। ਦੇਖੋ ਗੁਰੂ ਦੇ ਉਪਦੇਸ਼ ਦਾ ਤਰੀਕਾ, ਪਹਿਲਾਂ ਆਪਣੇ ਅੰਦਰੋਂ ਖੋਜ। ਉੱਥੇ ਹਜ਼ੂਰ ਨੇ ਕਿਹਾ ਸੱਸੈ ਸਭ ਜੰਗ ਸਹਿਜੋ ਪਾਇਆ, ਤੀਨ ਭਵਨ ਇੱਕ ਜੋਤੀ, ਗੁਰਮੁਖ ਵਸਤ ਪ੍ਰਾਪਤ ਹੋਵੇ ਚੁਣ ਲੈ ਮਾਣਕ ਮੋਤੀ। ਆਪਣੇ ਤਿੰਨ ਭਵਨਾਂ ਨੂੰ ਸ਼ੁੱਧ ਕਰ ਪੰਡਤ, ਜਿੱਦਣ ਤੇਰਾ ਤਨ ਮਨ ਤੇ ਆਤਮਾ ਸ਼ੁੱਧ ਹੋਇਆ ਪਹਿਲਾਂ ਆਤਮ ਵਿੱਚੋਂ ਪਰਮਾਤਮਾ ਦੀ ਝਲਕ ਪਏਗੀ, ਉਸ ਤੋਂ ਬਾਅਦ ਜਿੱਧਰ ਵੀ ਨਜ਼ਰ ਕਰੇਗਾ ਸਾਰੇ ਪਾਸਿਓਂ ਭਗਵਾਨ ਦੀ ਮੂਰਤ ਦਿਸੇਗੀ। ਇਹਨੂੰ ਭਾਈ ਨੰਦ ਲਾਲ ਸਾਹਿਬ ਨੇ ਕਿਹਾ ਦਿਲ ਅਗਰ ਦਾਨਾ ਬਵਦ, ਅੰਦਰ ਕਿਨਾਰਸ਼ ਯਾਰ ਹਸਤ, ਚਸ਼ਮ ਗਰ ਬੀਨਾ ਬਵਦ, ਹਰ ਤਰਫ ਦੀਦਾਰ ਹਸਤ। ਆਪਣੀਆਂ ਅੱਖਾਂ ਸ਼ੁੱਧ ਕਰ, ਜਿੱਦਣ ਸਰੀਰ ਨਾਲ ਲੱਗੀਆਂ ਅੱਖਾਂ ਆਤਮਾ ਸ਼ੁੱਧ ਹੋਈ ਉਦਣ ਜਿੱਧਰ ਨਜ਼ਰ ਭਰੇਗਾ ਪਰਮਾਤਮਾ ਹੀ ਦਿਸੇਗਾ। ਅੱਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪ੍ਰਕਾਸ਼ ਪੁਰਬ ਹੈ, ਤੁਸੀਂ ਸ਼ਰਧਾ ਭਾਵਨਾ ਬਣਾ ਕੇ ਆਏ ਹੋ। ਮੇਰੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਪੂਰੇ ਜੀਵਨ ਨੇ ਲੋਕਾਂ ਨੂੰ ਇੱਕ ਗੱਲ ਸਮਝਾ ਦਿੱਤੀ, ਦੁਨੀਆਂ ਦੇ ਲੋਕੋ, ਜਿਸ ਮਨੁੱਖ ਨੂੰ ਧਰਤੀ 'ਤੇ ਵੱਧ ਸੰਕਟ ਆਉਂਦੇ ਨੇ, ਜਿਸ ਬੰਦੇ ਨੂੰ ਦੁਨੀਆਂ ਵਿੱਚ ਸਭ ਤੋਂ ਵੱਧ ਮੁਸ਼ਕਲਾਂ ਆਉਂਦੀਆਂ ਨੇ, ਕਰਤੇ ਪੁਰਖ ਦਾ ਮਿਹਰ ਦਾ ਹੱਥ ਹੋਵੇ, ਮੁਸ਼ਕਲਾਂ ਬੰਦੇ ਨੂੰ ਮਜ਼ਬੂਤ ਕਰਦੀਆਂ ਨੇ ਔਰ ਮੁਸ਼ਕਲਾਂ ਹੀ ਮਨੁੱਖ ਨੂੰ ਤਰੱਕੀ ਦੀ ਮੰਜ਼ਿਲ 'ਤੇ ਲੈ ਕੇ ਜਾਂਦੀਆਂ। ਇਸ ਲਈ ਮੁਸ਼ਕਲਾਂ ਵਿੱਚ ਘਬਰਾਈ ਨਾ। ਪਰ ਇੱਕ ਮਹਾਰਾਜ ਨੇ ਸਾਨੂੰ ਕੰਸੈਪਟ ਜ਼ਰੂਰ ਦਿੱਤਾ, ਸਿੱਖਾ ਤੈਨੂੰ ਮੁਸ਼ਕਲ ਆਉਣੀ ਚਾਹੀਦੀ ਹੈ, ਮੁਸ਼ਕਲਾਂ ਤੈਨੂੰ ਮਜ਼ਬੂਤ ਕਰਨਗੀਆਂ। ਅੱਜ ਆਪਣੀ ਕੌਮ ਦੀ ਖਬਰ ਦੀ ਚਾਹਤ ਮਾਰਿਓ ਸਿੱਖੋ, ਸਿਰਫ 550 ਸਾਲ ਉਮਰ ਹੈ ਸਿੱਖ ਕੌਮ ਦੀ, ਪੂਰੇ ਵਰਲਡ ਲੈਵਲ 'ਤੇ ਕੇਸਰੀ ਨਿਸ਼ਾਨ ਝੁੱਲ ਰਹੇ ਨੇ। ਕਿਉਂ? ਇਸ ਕੌਮ ਨੇ ਵੱਧ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕੀਤਾ। ਜਿਹੜੀ ਕੌਮ ਨੂੰ ਜ਼ਿਆਦਾ ਮੁਸ਼ਕਲਾਂ ਆਉਣਗੀਆਂ ਉਹ ਕੌਮ ਮਜ਼ਬੂਤ ਹੋ ਕੇ ਤਰੱਕੀ ਵੱਲ ਵਧੇਗੀ। ਪਰ ਹਜ਼ੂਰ ਨੇ ਇੱਕ ਬਚਨ ਸਿੱਖ ਨੂੰ ਕਿਹਾ, ਸਿੱਖਾ ਨਿਰਾਸ਼ ਨਾ ਹੋਈ, ਮੁਸ਼ਕਲਾਂ ਤੋਂ ਘਬਰਾਈ ਨਾ, ਤੈਨੂੰ ਦੁੱਖ ਵੀ ਆਉਣਗੇ, ਮੁਸ਼ਕਲਾਂ ਵੀ ਆਉਣਗੀਆਂ, ਗੁਰੂ ਦਾ ਸ਼ਬਦ ਜਪ ਕੇ ਉਹਨਾਂ ਮੁਸ਼ਕਲਾਂ ਵਿੱਚੋਂ ਗੁਜ਼ਰ ਦੇਈਂ, ਤੈਨੂੰ ਤੱਤੀ ਵਾਹ ਨਹੀਂ ਲੱਗੇਗੀ। ਇੱਕ ਕੰਸੈਪਟ ਹੋਰ ਦਿੱਤਾ ਸਿੱਖਾ, ਜੇ ਕਿਤੇ ਲੱਗੇ ਅਤ ਮੁਸ਼ਕਲ ਹੈ, ਤੇਰੇ ਕੋਲੋਂ ਹੱਲ ਨਹੀਂ ਹੋ ਰਿਹਾ, ਜੇ ਲੱਗੇ ਕਿ ਦੁੱਖ ਵੱਡਾ ਹੋ ਰਿਹਾ, ਦੇਖੋ ਦੁੱਖ ਆਉਣੇ ਚਾਹੀਦੇ ਨੇ, ਕਿਉਂਕਿ ਦੁੱਖ ਦਾਰੂ ਹੈ, ਪਰ ਚੇਤੇ ਰੱਖਿਓ ਦੁੱਖ ਵੱਡਾ ਨਹੀਂ ਹੋਣਾ ਚਾਹੀਦਾ। ਜਦੋਂ ਕਿਤੇ ਦੁੱਖ ਲੰਬਾ ਹੋ ਜਾਂਦਾ, ਇਹ ਇਨਸਾਨ ਟੁੱਟਣ ਤੇ ਪਹੁੰਚ ਜਾਂਦਾ। ਹਜ਼ੂਰ ਨੇ ਕਿਹਾ, ਸਿੱਖਾ ਨਿਰਾਸ਼ ਨਾ ਹੋਈ, ਤੈਨੂੰ ਦੁੱਖ ਆਵੇ, ਮੁਸ਼ਕਲ ਆਵੇ, ਸ਼ਬਦ ਜਪ ਕੇ ਸਾਹਮਣਾ ਕਰੀ, ਜਿੱਦਣ ਲੱਗੇ ਮੁਸ਼ਕਲ ਵੱਡੀ ਹੋ ਰਹੀ ਹੈ, ਉੱਦਣ ਆਪਣੇ ਗੁਰੂ ਦੇ ਚਰਨਾਂ ਵਿੱਚ ਪੱਲਾ ਅੱਡ ਕੇ ਹੱਥ ਜੋੜ ਕੇ ਅਰਦਾਸ ਕਰੀ, ਤੇਰੇ ਗੁਰੂ ਵਿੱਚ ਇੰਨੀ ਸਮਰੱਥਾ ਹੈ, ਅੱਤ ਆਈ ਹੋਈ ਮੁਸ਼ਕਲ ਨੂੰ ਇੱਕ ਪਲ ਵਿੱਚ ਨਾਸ਼ ਕਰ ਦੇਗਾ, ਤੂੰ ਸੀਸ ਝੁਕਾ ਕੇ ਮੱਥਾ ਟੇਕ ਕੇ ਉੱਠੇਗਾ, ਮੇਰਾ ਗੁਰੂ ਰਾਮ ਦਾ ਸਾਰੀਆਂ ਮੁਸ਼ਕਲਾਂ ਆਪ ਖੋਲੇਗਾ। ਹਜ਼ੂਰ ਨੇ ਬਾਣੀ ਅੰਦਰ ਬਚਨ ਕਹੇ ਨੇ, ਇੱਕ ਬੇਨਤੀ ਸਮਝਿਓ ਪਲੀਜ਼, ਜਕਾਰਾ ਬਾਅਦ ਵਿੱਚ ਛੱਡ ਲਿਓ, ਟਿੱਕ ਕੇ ਸੁਣਿਓ, ਸਮਾਂ ਥੋੜ੍ਹਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ, ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ, ਸਾਕ ਵੀ ਭੱਜ ਖਲੇ। ਦੁਨੀਆਂ ਦਾ ਦਸਤੂਰ ਹੈ, ਜਿੱਦਣ ਸੰਸਾਰ ਦੇ ਅੰਦਰ ਦੁੱਖ ਤੇ ਮੁਸੀਬਤਾਂ ਦੇ ਝੱਖੜ ਚੁੱਲ ਜਾਣ, ਲੋਕ ਸਕੇ ਵੀ ਸਾਥ ਛੱਡ ਜਾਂਦੇ ਹਨ। ਬੰਦਿਆ, ਤੇਰਾ ਆਪਣਾ ਸਰੀਰ ਦਾ ਪਰਛਾਵਾਂ ਵੀ ਹਨੇਰੇ ਵਿੱਚ ਪ੍ਰਵੇਸ਼ ਕਰਦਿਆਂ ਤੇਰਾ ਸਾਥ ਛੱਡ ਜਾਂਦਾ, ਦੁੱਖਾਂ ਦੇ ਹਨੇਰੇ ਵਿੱਚ ਬੰਦੇ ਦੀ ਜ਼ਿੰਦਗੀ ਜਾਏ, ਸਕੇ ਸੰਬੰਧੀ ਵੀ ਸਾਥ ਛੱਡ ਜਾਂਦੇ ਹਨ। ਔਰ ਇੱਕ ਖਿਆਲ ਹੋਰ ਕਰਿਓ, ਗਰੀਬੀ ਵਿੱਚ ਸੰਸਾਰ ਦੀ ਦਸ਼ਾ ਵੇਖੋ, ਅਮੀਰ ਬੰਦਾ ਸੰਸਾਰ ਵਿੱਚ ਪੈਸਾ ਧਨ ਦੌਲਤ ਸੁੱਖ ਹੋਵੇ, ਜਦੋਂ ਅਮੀਰ ਬੰਦਾ ਝੂਠੀ ਗੱਲ ਵੀ ਕਹਿੰਦਾ, ਲੋਕ ਵਾਹ ਵਾਹ ਕਹਿ ਦਿੰਦੇ ਨੇ, ਹਾਂਜੀ ਹਾਂਜੀ ਕਹਿ ਕੇ ਸਿਰ ਝੁਕਾਉਣਗੇ। ਤੇ ਮਾਫ਼ ਕਰਿਓ, ਜਿੱਦਣ ਕੋਈ ਗਰੀਬ ਸੱਚੀ ਗੱਲ ਵੀ ਕਹੇ, ਗਰੀਬ ਦੀ ਸੱਚੀ ਗੱਲ ਉੱਤੇ ਵੀ ਲੋਕ ਇਤਵਾਰ ਨਹੀਂ ਕਰਦੇ। ਇਹ ਸੰਸਾਰ ਦਾ ਇਸ ਤਰ੍ਹਾਂ ਦਾ ਨਿਯਮ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ, ਨਿਰਤਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਕੋਈ ਚਿੱਤ ਨਾ ਤਰੇ। ਇੱਕ ਉਦਾਸੀ ਫਕੀਰ, ਉਦਾਸੀ ਭਾਈ ਦਿੱਤਾ ਜੀ ਹੋਏ, ਉਸ ਬਾਬੇ ਦਿੱਤੇ ਨੇ ਗੱਲ ਬੜੀ ਪਿਆਰੀ ਲਿਖੀ, ਸਿੱਧੇ ਸਾਧੇ ਸ਼ਬਦਾਂ ਵਿੱਚ ਕਿਹਾ, ਗਰੀਬ ਜੋ ਸੱਚੀ ਕਹੇ ਤਾਹੇ ਨਾ ਮੰਨੇ ਕੋਏ। ਜੇ ਗਰੀਬ ਬੰਦਾ ਸੱਚੀ ਗੱਲ ਵੀ ਕਰੇ, ਦੁਨੀਆ ਮੰਨਣ ਲਈ ਤਿਆਰ ਨਹੀਂ ਹੁੰਦੀ। ਅਮੀਰ ਜੋ ਝੂਠੀ ਕਹੇ, ਹਾਂਜੀ ਹਾਂਜੀ ਹੋਏ। ਅਮੀਰ ਬੰਦਾ ਝੂਠੀਆਂ ਗੱਲਾਂ ਵੀ ਕਰੇ, ਸੰਸਾਰ ਹੱਥ ਜੋੜ ਕੇ ਹਾਂਜੀ ਹਾਂਜੀ ਕਹਿੰਦਾ, ਵਾਹ ਕਮਾਲ ਕਰ ਦਿੱਤੀ, ਮਾਫ਼ ਕਰਿਓ, ਉਹ ਕੀਮਤ ਗੱਲ ਦੀ ਨਹੀਂ, ਦੁਨੀਆ ਕੀਮਤ 4 ਟੱਕਿਆਂ ਕੌਡੀਆਂ ਦੀ ਪਾਉਂਦੀ ਹੈ, ਇਹ ਬੰਦੇ ਕੋਲ 4 ਪੈਸੇ ਨੇ, ਇਹਦੀ ਝੂਠੀ ਕਹੀ ਹੋਈ ਗੱਲ ਅੱਗੇ ਵੀ ਲੋਕ ਹਾਂਜੀ ਹਾਂਜੀ ਕਹਿ ਦੇਣਗੇ। ਪਰ ਇਹ ਸੰਸਾਰ ਦਾ ਦਸਤੂਰ ਹੈ। ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ, ਸਿੱਖਾ ਤੂੰ ਨਿਰਾਸ਼ ਨਾ ਹੋਈ, ਤੇਰਾ ਗੁਰੂ ਸੰਸਾਰ ਦੀ ਤਰ੍ਹਾਂ ਨਹੀਂ ਵਰਤਦਾ, ਤੇਰਾ ਗੁਰੂ ਨਿਰੰਕਾਰ ਦਾ ਰੂਪ ਹੈ। ਇਸ ਗੁਰੂ ਅੱਗੇ ਆ ਕੇ ਸੀਸ ਝੁਕਾਈ, ਇਹ ਇੰਨਾ ਵੱਡਾ ਗੁਰੂ ਹੈ, ਇਹ ਪੈਸੇ ਵਾਲਿਆਂ ਅਮੀਰ ਬੰਦਿਆਂ ਦਾ ਪੱਖ ਨਹੀਂ ਕਰਦਾ, ਇਹ ਇੰਨਾ ਸਮਰੱਥਾ ਵਾਲਾ ਸਤਿਗੁਰੂ ਹੈ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ। ਇਹਨੂੰ ਲੋਕ ਅਮੀਰ ਨਵਾਜ਼ ਨਹੀਂ, ਗਰੀਬ ਨਵਾਜ਼ ਕਹਿੰਦੇ ਨੇ। ਕੋਈ ਗਰੀਬ ਗੁਰੂ ਕੋਲ ਆ ਜਾਏ, ਸੰਸਾਰ ਗਰੀਬ ਦੀ ਕਦਰ ਨਹੀਂ ਪਾਏਗਾ, ਪਰ ਗੁਰੂ ਗਰੀਬ ਦੀ ਕਦਰ ਪਾਉਂਦਾ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ਼ ਗੁਸਈਆਂ, ਮੇਰਾ ਮੱਥ ਹੈ ਸ਼ਤਰ ਤਰੇ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਬਚਪਨ ਤੋਂ ਲੈ ਕੇ ਜਨਮ ਤੋਂ ਲੈ ਕੇ ਮੁਸੀਬਤਾਂ ਨੇ ਘੇਰੀ ਰੱਖਿਆ ਜੀਵਨ, ਆਪਣੇ ਸਕੇ ਵੀ ਸਾਥ ਛੱਡ ਗਏ, ਕਿਸੇ ਨੇ ਅਨਾਥ ਕਿਹਾ, ਕਿਸੇ ਨੇ ਯਤੀਮ ਆਖਿਆ, ਕਈਆਂ ਗੁਰੂ ਰਾਮਦਾਸ ਮਹਾਰਾਜ ਭਾਈ ਜੇਠੇ ਨੂੰ ਅਭਾਗਾ ਕਿਹਾ, ਇਹ ਨਿਰਭਾਗਾ ਹੈ, ਇਹਦੇ ਭਾਗ ਮਾੜੇ ਨੇ, ਇਹ ਜੰਮਦਿਆਂ ਆਪਣੇ ਮਾਂ ਪਿਓ ਨੂੰ ਬਚਪਨ ਵਿੱਚ ਖਾ ਗਿਆ। ਲੋਕੀ ਬੜੇ ਮੂੰਹ, ਜਿੰਨੀਆਂ ਮੂੰਹ ਉਨੇ ਗੱਲਾਂ ਕਰ ਰਹੇ ਸਨ, ਪਰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਸ਼ਰਨ ਮਿਲੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ। ਪਟ ਸਾਹਿਬਾਨ ਕਹਿੰਦੇ ਨੇ, ਗੁਰੂ ਅਮਰਦਾਸ ਕਿੰਨੀ ਵੱਡੀ ਸਮਰੱਥਾ ਵਾਲੇ ਨੇ, ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਓਸ ਪਵਨ ਕਈ, ਵੰਸ਼ਤ ਸਿੱਧ ਕੋ ਬਿੱਧ ਮਿਲਾਇਓ, ਗੋਇੰਦ ਬਾਲ ਗੋਬਿੰਦਪੁਰੀ, ਸਮ ਜਲਨ ਤੀਰ ਵਿਪਾਸ ਬਣਾਇਓ, ਗਇਓ ਦੁੱਖ ਦੂਰ ਵਰਖਨ ਕੋ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਵਰਖਨ ਦਾ ਅਰਥ ਹੈ ਸਾਲ, ਕਈ ਕਈ ਸਾਲਾਂ ਦੇ ਦੁੱਖ ਗੁਰੂ ਅਮਰਦਾਸ ਦੇ ਦਰਸ਼ਨ ਕਰਕੇ ਉੱਤਰ ਜਾਂਦੇ ਨੇ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਰਾਮਦਾਸ ਨਾਨੀ ਦੇ ਸਰੀਰ ਛੱਡਣ ਤੋਂ ਬਾਅਦ ਮਨ ਬਣਾ ਲਿਆ, ਹੁਣ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਚਰਨ ਨਹੀਂ ਛੱਡਣੇ। ਗੁਰੂ ਅਮਰਦਾਸ ਮਹਾਰਾਜ ਨੇ अपनी छोटी सपुत्री बीबी भानी का रिश्ता शादी आनंद कारज भाई जेठा गुरु रामदास साहब जी नाल कीते। कल तुसी सुने शरीकां ने आके कहा, हे गुरु अमरदास, इसने तो सिर मट्टी पाई, महाराज क्यों ना विचार करो तुम उचताई, इन्हें ते सिर विच मिट्टी पा ली, सिर ते टोकरी चुकद, अपने सहुरे घर विच टोकरी ढो रहा है, इन्हें सोटियां दी कुल दी नक नीवी कर दिती। गुरु अमरदास महाराज सुन रहे सी, भाई जेठा गुरु रामदास ने सिर चुका लिया, बड़े पितरां दे सामने कुछ ना बोले, पर गुरु अमरदास ने कंड ते हथ रख के कहा सी, ओ बजुर्गो, ऐस जेठे ने की तुहाडी नक नीवी कीती है, जे सच पुछदे हो, जे ए तुहाडी वंश विच जन्म ना लैंदा ते तुहाडी कुल दे पितरां ने नरकां विच पै जाणा सी। धन गुरु अमरदास महाराज ने इन्ना वड्डा दिलासा दे के कहा, जे ए मैं जन्म्यो वंश तुम्हारे, गिरत नरक मैं पितर तुम्हारे, तुहाडे सारे बजुर्ग नरकां विच जाणे सी, सिर्फ इशारे मात्र गल कही कि इस जेठे उत्ते इन्नी वड्डी कृपा आ रही है। यह जेठा कोई आम हस्ती नहीं, यह पितरी होए उधारों वाली बख्शिश लेके आया। धन गुरु अमरदास महाराज के चरणों में सेवा में जुड़ गए। बाद विच हाथ जोड़ के कहा, पातशाह मेरे करके अजे पता नहीं की तुहानू सुनना पैना है, महाराज कदे मैनू किसी ने जतीम आख्या, किसी ने अनाथ कहा, कोई अभागा निरभागा कहिंदा, अज मेरे करके ये सोढ़ियां दी कुल दे बजुर्ग तुहाडे सामने उच्ची बोल बोल गए। गुरु अमरदास महाराज ने कंड नाल लग के कहा, ना जेठिया विराग ना कर, इन्हां नूं नहीं पता गुरु नानक दी किन्नी वड्डी बख्शिश तेरे अंदर टिक रही है। बस अंदरों चित जोड़ के सेवा च लग गए। इतिहास ने एक गल कही, बौली साहब दे कोल जदों तुसीं गोइंदवाल साहब जाओगे, बिल्कुल सज्जे हथ एक पालकी टैप का थड़ा बनिया होया, वह थड़ा उस इतिहास की निशानी है जिथे धन गुरु अमरदास महाराज जी ने थड़े बनाने वास्ते कहा। तीन चार दिन थड़ा भाई रामा जी ने बनाया, चौथे दिन जवाब दे दिता, गुरु अमरदास तुसी हो गए हो चरनवे बरिया के, शरीर हो गया बिरध, जो कह के जाते हो शाम भुल जाते हो। तो धन गुरु अमरदास महाराज ने हस के कहा, ठीक कहना रामिया, गुरु अमरदास बुढ़ा हो गया, इनू भुल ही जाता होना है। इस तरह हजूर कह के अगे तुर गए। सत दिन भाई जेठा थड़े बनाते रहे, सत्ते दिन गुरु अमरदास कहिंदे ने ढादे थड़ा सही नहीं बनिया, जिदन सत्तवें दिन थड़ा ढाण नूं कहा, नाले अपने हत्थां नाल इट्टां ढा दित्तियां, नाले हथ जोड़ के अखां भर के कहा, पातशाह हो अजान हो भुलण हारो, महाराज मैं नित भुलां करदा अणजाण हां, तुम कृपाल हो सद बिरध समारो, महाराज तुसी कृपा वाले हो, कृपालू हो, अपने बिरध दी संभाल करदे हो, बार बार बख्शत हो मोही, अपराधी अर मूर्ख कोही, मैनू मूर्ख नू रोज बख्श दिंदे हो। फिर उस दयालू टीचर दी तरह कह दिंदे हो, बेटा सही नहीं बनिया, इनू दुबारा बनाओ, महाराज तुसी अपराधी नू बार बार बख्श दिंदे हो। अपने हथीं थड़ा बनाउण लगे, धन गुरु अमरदास साहब महाराज ने हथ फड़ लए, प्यार नाल कहा, जेठिया इट्टां सुट दे, हुण थड़ा बनाउण दी लोड़ नहीं, ज्यो ज्या थड़ा गुरु अमरदास साहब नू चाहीदा सी ओ तेरे हिरदे विच बन गया, ए थड़ा तू बाहरों नहीं बनाया, ए तू अपनियां पीढ़ियां कुल्लां तक गुरु नानक दा थड़ा तैयार कर लिया। धन गुरु रामदास साहब नू अपनी कंड नाल लाया, अखां विच विराग सी। भाई वीर सिंह लिखते ने, गुरु रामदास महाराज दियां नेत्र अखां सदा सिजल रहिंदियां सन, ते धन गुरु अमरदास महाराज ने प्यार नाल बाबा बुढ़ा साहब नू सद्या, आख्या, बाबा बुढ़ा जी जाओ भाई जेठे नू बौली दे जल नाल इशनान कराओ, जेड़े नवे वस्त्र साडे सीते पए ने वह भाई जेठे गुरु रामदास नू पवा दिओ। भाई जेठा धन गुरु रामदास साहब दे इशनान कराए, नवे वस्त्र पहना दिते, धन गुरु रामदास महाराज नू भरी संगत विच लिआंदा। अज जदों गुरु रामदास संगत दे दरबार विच आए, सामने वेख्या गुरु अमरदास जी का तखत खाली है, नजर पई अज गुरु तखत ते क्यों नहीं बैठे, संगत विच बैठे धन गुरु अमरदास बिरध शरीर उठ के खलो गए, हथ जोड़ के प्यार नाल कहा, जेठिया अज तू सोचदा होना गुरु नानक का तखत क्यों खाली है, अज इस तखत ते गुरु अमरदास नहीं ਅੱਜ ਇਸ ਤਖ਼ਤ ਦਾ ਵਾਰਸ ਗੁਰੂ ਰਾਮਦਾਸ ਇਸ ਤਖ਼ਤ 'ਤੇ ਬੈਠੇਗਾ। ਧੰਨ ਗੁਰੂ ਅਮਰਦਾਸ। ਹਜ਼ੂਰ ਨੇ ਬਾਹੋਂ ਫੜ ਕੇ ਤਖ਼ਤ ਦੇ ਕੋਲ ਲਿਆਂਦਾ, ਤਖ਼ਤ ਸਿੰਘਾਸਣ 'ਤੇ ਸੁਸ਼ੋਭਿਤ ਕੀਤਾ, ਪਿਆਰ ਨਾਲ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੇ। ਇਹ ਮੈਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਤਿਹਾਸਕ ਸ਼ਬਦ ਕਵਾਂਗਾ, ਇਹਨੂੰ ਧਿਆਨ ਨਾਲ ਸੁਣਿਓ। ਬਾਬਾ ਸੁੰਦਰ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪੜਪੋਤਾ ਸਾਹਿਬ, ਉਹਨਾਂ ਨੇ ਉਸ ਪੂਰੇ ਦ੍ਰਿਸ਼ ਨੂੰ ਵੇਖਿਆ ਜੋ ਉਹਨਾਂ ਉਚਾਰਨ ਕੀਤਾ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਕੀਤਾ। ਬਾਬਾ ਸੁੰਦਰ ਜੀ ਲਿਖਦੇ ਨੇ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਉਦਣ ਸੰਗਤ ਵਿੱਚ ਹੁਕਮ ਕੀਤਾ ਮੇਰੇ ਪਰਿਵਾਰ ਦਾ ਕੋਈ ਮੈਂਬਰ ਬਾਹਰ ਨਾ ਰਵੇ, ਜਿੰਨੇ ਮੇਰੇ ਪਰਿਵਾਰਕ ਮੈਂਬਰ ਧੀਆਂ ਪੁੱਤਰ ਪੁੱਤ ਪੋਤਰੇ ਦੋਹਤੇ ਸਭ ਸੰਗਤ ਵਿੱਚ ਆ ਜਾਣ। ਪੁੱਛਿਆ ਪਾਤਸ਼ਾਹ, ਜੇ ਸਾਰਿਆਂ ਨੂੰ ਕਿਉਂ ਬੁਲਾਉਂਦੇ ਹੋ? ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਮਿਤ ਪੈਜੈ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੇ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਹਰ ਸਤਿਗੁਰੂ ਪੈ ਨਾ ਬਏ। ਉੱਥੇ ਫਿਰ ਬਾਬਾ ਸੁੰਦਰ ਜੀ ਕਹਿੰਦੇ, ਸਤਿਗੁਰੂ ਪ੍ਰਤੱਖ ਹੁੰਦੇ। ਮਹਾਰਾਜ ਨੇ ਸਰੀਰ ਵਿੱਚ ਰਹਿੰਦਿਆਂ ਹਾਜ਼ਰ ਨਾਜ਼ਰ ਪੂਰੀ ਸੰਗਤ ਪਰਿਵਾਰ ਸਿੱਖਾਂ ਨੂੰ ਕਿਹਾ, ਸਿੱਖੋ ਅੱਜ ਤੋਂ ਬਾਅਦ ਗੁਰੂ ਨਾਨਕ ਦੇ ਤਖ਼ਤ ਉੱਤੇ ਗੁਰੂ ਰਾਮਦਾਸ ਬੈਠਣਗੇ। ਆਪ ਮੱਥਾ ਟੇਕ ਕੇ ਕਿਹਾ, ਸਤਿਗੁਰੂ ਪ੍ਰਤੱਖ ਹੁੰਦਾ, ਬੈਰਾਜ ਆਪ ਟਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਅੱਗੇ ਕਿਹਾ, ਹਰ ਭਾਇਆ ਸਤਿਗੁਰ ਬੋਲਿਆ। ਫਿਰ ਦੂਜਾ ਬਚਨ ਕਿਹਾ, ਗੁਰੂ ਅਮਰਦਾਸ ਫਿਰ ਬੋਲੇ, ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਣ ਦੀਓ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਇਹ ਸੁਜਾਣ ਪੁਰਖ ਹੈ, ਇਹਦੇ ਮਸਤਕ ਤੇ ਉਹ ਸ਼ਬਦ ਦਾ ਨਿਸ਼ਾਨ ਪੈ ਗਿਆ, ਜਿਹੜਾ ਇਹਦੇ ਮਸਤਕ ਦੇ ਦਰਸ਼ਨ ਕਰੇਗਾ ਉਹਨੂੰ ਰੱਬ ਦੇ ਘਰ ਦੀ ਰਾਹਦਾਰੀ ਮਿਲ ਜਾਏਗੀ। ਨਿਸ਼ਾਨ ਦਾ ਅਰਥ ਰਾਹਦਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੀਤੀ ਹੈ, ਉਹ ਨਿਸ਼ਾਨ ਜਿਹਨੂੰ ਕੋਈ ਮੇਟ ਨਹੀਂ ਸਕਦਾ। ਅੱਗੇ ਜਾ ਕੇ ਫਿਰ ਸ਼ਬਦ ਕਿਹਾ, ਕਹਿਣ ਲੱਗੇ, ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੂੰ ਹੁਕਮ ਕੀਤਾ, ਬਾਬਾ ਬੁੱਢਾ ਸਾਹਿਬ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕੋ। ਇਤਿਹਾਸ ਕਹਿੰਦਾ, ਜਿੱਦਣ ਬਾਬਾ ਬੁੱਢਾ ਮੱਥਾ ਟੇਕ ਦਿੰਦੇ ਸੀ, ਕੁੱਲ ਸੰਗਤ ਨੂੰ ਵਿਸ਼ਵਾਸ ਹੋ ਜਾਂਦਾ ਸੀ ਇਹਦੇ ਵਿੱਚ ਹੀ ਗੁਰੂ ਨਾਨਕ ਦੀ ਜੋਤ ਹੈ। ਬਾਬਾ ਬੁੱਢਾ ਸਾਹਿਬ ਨੇ ਉੱਠ ਕੇ ਮੱਥਾ ਟੇਕਿਆ। ਫਿਰ ਹਜ਼ੂਰ ਨੇ ਆਪਣੇ ਪੁੱਤ ਭਤੀਜਿਆਂ ਨੂੰ ਕਿਹਾ, ਉਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੁਣ ਤੁਸੀਂ ਰਾਮਕਲੀ ਸਦ ਪੜੋਗੇ। ਤੀਜਾ ਬਚਨ ਬਾਬਾ ਸੁੰਦਰ ਜੀ ਨੇ ਕਿਹਾ, ਮੋਹਰੀ ਪੁੱਤ ਸਨਮੁੱਖ ਹੋਇਆ। ਮਹਾਰਾਜ ਨੇ ਕਿਹਾ, ਮੋਹਰੀ ਪੁੱਤਰ ਜੀ ਉੱਠ ਕੇ ਮੱਥਾ ਟੇਕੋ। ਮੋਹਰੀ ਪੁੱਤ ਸਨਮੁੱਖ ਹੋਇਆ, ਰਾਮਦਾਸ ਪੈਰੀ ਪਾਏ ਦੀਓ, ਸਭ ਪਵੇ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ। ਗੁਰੂ ਆਪ ਰੱਖਿਆ ਦਾ ਅਰਥ ਜਿਹਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਆਪਣਾ ਆਪ ਟਿਕਾ ਦਿੱਤਾ। ਸਭ ਪਵੇ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ, ਕੋਈ ਕਰਬ ਖਿੱਲੀ ਨਿਭੇ ਨਾਹੀਂ, ਫਿਰ ਸਤਿਗੁਰ ਆਣ ਨਿਭਾਇਆ। ਕਰਬ ਖਿੱਲੀ ਦਾ ਅਰਥ, ਇਹਦਾ ਮਤਲਬ ਕਿਸੇ ਨਾ ਕਿਸੇ ਚੁਗਲੀ ਨਿੰਦਿਆ ਕੀਤੀ ਹੋਣੀ ਕਿ ਘੁੰਗਣੀਆਂ ਵੇਚਣ ਵਾਲੇ ਨੂੰ ਤਖ਼ਤ ਕਿਵੇਂ ਦੇ ਦਿੱਤਾ, ਇਹਨੂੰ ਕਿਵੇਂ ਮੱਥਾ ਟੇਕੀ ਹੈ ਜੀ। ਇਹ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਛੋਲੇ ਘੁੰਗਣੀਆਂ ਵੇਚਣ ਵਾਲੇ ਯਤੀਮ ਨੂੰ ਗੁਰਤਾ ਗੱਦੀ ਦੇ ਦਿੱਤੀ। ਲੋਕ ਆਪਸ ਵਿੱਚ ਗੱਲਾਂ ਕਰਦੇ ਸੀ, ਪਰ ਗੁਰੂ ਅਮਰਦਾਸ ਦੀ ਸਭਨਾ ਉੱਪਰ ਨਜ਼ਰ ਪਈ, ਬਖੀਲੀ ਕਰਨ ਵਾਲੇ ਵੀ ਉੱਠ ਕੇ ਗੁਰੂ ਰਾਮਦਾਸ ਦੇ ਚਰਨੀ ਪੈ ਗਏ। ਨਿੰਦਿਆ ਚੁਗਲੀ ਕਰਨ ਵਾਲੇ ਵੀ ਉੱਠ ਖਲੋਤੇ, ਕੋਈ ਕਰ ਬਖੀਲੀ ਨਿਭੈ ਨਾਹੀਂ, ਫਿਰ ਸਤਿਗੁਰ ਆਣ ਨਿਭਾਇਆ। ਮਹਾਰਾਜ ਨੇ ਆਪਣੀ ਪੌੜੀ ਵਿੱਚ ਇੱਕ ਥਾਂ ਤੇ ਜ਼ਿਕਰ ਕੀਤਾ, ਗੁਰੂ ਅਮਰਦਾਸ ਦੀ ਵਡਿਆਈ ਵੇਖੋ। ਕਹਿੰਦੇ ਨੇ, ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੁੜਿਆਰੇ, ਗੁਰ ਤੀਜੀ ਪੀੜ੍ਹੀ ਵੀ ਚਾਰਿਆ। ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਾਗੀ ਹੋ ਗਏ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਵੇਲੇ ਵਿਰੋਧ ਕਰਦੇ ਰਹੇ, ਜਿੱਦਣ ਧੰਨ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ, ਉਦਣ ਨਿੰਦਕ ਦੁਸ਼ਟ ਵੀ ਤਾਰ ਦਿੱਤੇ, ਉਹ ਵੀ ਉੱਠ ਕੇ ਚਰਨੀ ਪੈ ਗਏ। ਗੁਰ ਅੰਗਦ ਕੀਤੇ ਕੁੜਿਆਰੇ, ਗੁਰ ਤੀਜੀ ਪੀੜ੍ਹੀ ਵਿਚਾਰਿਆ, ਕਿਆ ਹੱਥੇ ਨਾ ਵਿਚਾਰੇ, ਗੁਰ ਚੌਥੀ ਪੀੜ੍ਹੀ ਟਿਕਿਆ, ਤੇ ਨਿੰਦਕ ਦੁਸ਼ਟ ਸਭ ਤਾਰੇ, ਕੋਈ ਕਰਬ ਖਿੱਲੀ ਨਿਭੈ ਨਾਹੀਂ, ਫਿਰ ਸਤਿਗੁਰ ਆਣ ਨਿਭਾਇਆ। ਫਿਰ ਗੁਰੂ ਅਮਰਦਾਸ ਮਹਾਰਾਜ ਨੇ ਉੱਠ ਕੇ ਕਿਹਾ, ਸਾਧ ਸੰਗਤ ਕਿਸੇ ਨੂੰ ਸ਼ੱਕ ਨਾ ਰਵੇ ਕਿ ਭਾਈ ਜੇਠੇ ਗੁਰੂ ਰਾਮਦਾਸ ਨੂੰ ਗੁਰੂ ਅਮਰਦਾਸ ਨੇ ਤਖ਼ਤ ਦਿੱਤਾ, ਕਿਸੇ ਨੂੰ ਸ਼ੱਕ ਨਾ ਰਵੇ। ਇਹ ਗੱਦੀ ਅਸੀਂ ਆਪਣਾ ਜਾਣ ਕੇ ਭਾਈ ਜੇਠੇ ਨੂੰ ਦੇ ਦਿੱਤੀ, ਜੇ ਸੱਚ ਪੁੱਛਦੇ ਹੋ ਇਹ ਕਰਮਾਂ ਨਾਲ ਭਰਿਆ ਹੋਇਆ ਭਾਈ ਜੇਠਾ ਗੁਰੂ ਰਾਮਦਾਸ ਤੁਰ ਦਰਗਾਹ ਰੱਬ ਕੋਲੋਂ ਲਿਖਾ ਕੇ ਆਇਆ,
ਇਹਨੂੰ ਅਸੀਂ ਇਹਦਾ ਦਿੱਤਾ ਹੋਇਆ ਸੌਂਪ ਦਿੱਤਾ ਜਿਹੜਾ ਰੱਬ ਦਾ ਹੁਕਮ ਹੋਇਆ। ਅੱਗੇ ਬਾਬਾ ਸੁੰਦਰ ਜੀ ਨੇ ਆਖਰੀ ਪੰਕਤੀ ਕਹੀ, ਫਿਰ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਹਰ ਗੁਰੈ ਭਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਏ ਜੀਓ, ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਏ ਜੀਓ। ਅੱਜ ਸਿੱਖੋ ਤੁਸੀਂ ਨਹੀਂ ਹੋ ਚੁੱਕੇ, ਗੁਰੂ ਅਮਰਦਾਸ ਜੀ ਨੇ ਕਿਹਾ ਪੂਰਾ ਜਗਤ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਚੁੱਕ ਜਾਏਗਾ, ਸਭ ਜਗਤ ਪੈਰੀ ਪਾਏ ਜੀਓ। ਹੁਣ ਇੱਕ ਬੇਨਤੀ ਸਮਝਿਓ, ਨਜ਼ਰ ਪਈ ਗੁਰੂ ਰਾਮਦਾਸ ਜੀ ਦੇ ਮੁਖੜੇ ਤੇ, ਪੂਰੀ ਸੰਗਤ ਪਰਿਵਾਰ ਗੁਰੂ ਅਮਰਦਾਸ ਬਾਬਾ ਬੁੱਢਾ ਸਾਹਿਬ, ਜਦੋਂ ਸਭ ਨੇ ਮੱਥਾ ਟੇਕ ਲਿਆ, ਗੁਰੂ ਅਮਰਦਾਸ ਜੀ ਨੇ ਨਜ਼ਰ ਪਾਈ, ਭਾਈ ਜੇਠੇ ਗੁਰੂ ਰਾਮਦਾਸ ਦਾ ਦਾੜਾ ਅਥਰੂਆਂ ਨਾਲ ਭਿੱਜਿਆ, ਸਿਰ ਨਿਭਿਆ ਹੋਇਆ, ਅੱਖਾਂ ਚੋਂ ਵਿਰਾਗ ਕਰ ਰਿਹਾ ਸੀ। ਕੋਲ ਉੱਠ ਕੇ ਧੰਨ ਗੁਰੂ ਅਮਰਦਾਸ ਨੇ ਕੰਢ ਤੇ ਹੱਥ ਰੱਖ ਕੇ ਕਿਹਾ, ਭਾਈ ਜੇਠੇ ਹੁਣ ਤੂੰ ਜੇਠਾ ਨਹੀਂ ਰਿਹਾ, ਕੁੱਲ ਦੁਨੀਆਂ ਦਾ ਪਾਤਸ਼ਾਹ ਗੁਰੂ ਰਾਮਦਾਸ ਬਣ ਗਿਆ, ਅੱਜ ਅੱਖਾਂ ਵਿੱਚ ਵਿਰਾਗ ਕਿਉਂ? ਹੱਥ ਜੋੜ ਕੇ ਫਿਰ ਕੰਮ ਦੇ ਬੁੱਲਾਂ ਨਾਲ ਕਿਹਾ, ਸੱਚੇ ਪਾਤਸ਼ਾਹ ਮੈਨੂੰ ਆਪਣੀ ਦਸ਼ਾ ਚੇਤੇ ਆ ਰਹੀ ਹੈ। ਇਹ ਬੇਨਤੀ ਸਮਝਿਓ ਸਿੱਖੋ, ਅਕਸਰ ਦੁਨੀਆਂ ਦਾ ਇਹ ਨਿਯਮ ਹੈ, ਲੋਕ ਅਸਮਾਨ ਕੋਠੇ ਤੇ ਮੰਜ਼ਲ ਤੇ ਚੜ੍ਹਨ ਵਾਸਤੇ ਪੌੜੀ ਦਾ ਇਸਤੇਮਾਲ ਕਰਦੇ ਨੇ, ਜਿੱਦਣ ਪੌੜੀਆਂ ਦੇ ਡੰਡੇ ਚੜ੍ਹ ਜਾਣ ਉਦਣ ਪੌੜੀ ਵੱਲ ਪਿੱਠ ਕਰ ਲੈਂਦੇ ਨੇ, ਲੋਕ ਮੰਜ਼ਲਾਂ ਤੇ ਪਹੁੰਚਣ ਲਈ ਬੰਦਿਆਂ ਦਾ ਆਸਰਾ ਲੈਂਦੇ ਨੇ, ਪਰ ਜਿੱਦਣ ਕੋਈ ਮੁਕਾਮ ਮੰਜ਼ਲ ਤੇ ਪਹੁੰਚ ਜਾਂਦਾ ਉਹਨਾਂ ਬੰਦਿਆਂ ਵੱਲ ਪਿੱਠ ਕਰ ਲੈਂਦਾ। ਮੇਰੇ ਧੰਨ ਗੁਰੂ ਰਾਮਦਾਸ ਸਾਹਿਬ ਸੱਚਾ ਪਾਤਸ਼ਾਹ ਜੀ ਤਖ਼ਤ ਗੁਰਤਾ ਗੱਦੀ ਸਿੰਘਾਸਣ ਤੇ ਬੈਠੇ, ਪਰ ਹੱਥ ਜੋੜ ਕੇ ਅੱਖਾਂ ਵਿਰਾਗ ਨਾਲ ਭਰ ਕੇ ਕਿਹਾ, ਜੀ ਮੈਨੂੰ ਦਸ਼ਾ ਚੇਤੇ ਆ ਗਈ। ਮਹਾਰਾਜ ਨੇ ਕਿਹਾ, ਕਿਹੜੀ ਦਸ਼ਾ? ਕਹਿੰਦੇ, ਮਹਾਰਾਜ ਦਰਦ ਦੇਖ ਸਭ ਕੋ ਹਸੈ, ਐਸੀ ਦਸ਼ਾ ਹਮਾਰੀ ਜਿੱਦਣ ਲੋਕ ਮੈਨੂੰ ਅਨਾਥ ਕਹਿੰਦੇ ਸੀ, ਜਿੱਦਣ ਯਤੀਮ ਕਹਿੰਦੇ ਸੀ, ਜਿੱਦਣ ਨਾਨੀ ਨੇ ਦੋ ਕੱਪੜੇ ਗੰਢ ਬੰਨੇ ਤੇ ਉਂਗਲੀ ਲਾ ਕੇ ਤੁਰ ਪਏ, ਉਦਣ ਲਾਹੌਰ ਦੀ ਧਰਤੀ ਤੇ ਲੋਕ ਵੇਖਦੇ ਸੀ, ਕਿਸੇ ਨੇ ਬਾਂਹ ਨਹੀਂ ਫੜੀ, ਮੈਨੂੰ ਲੋਕ ਨਿਭਾਗਾ ਕਹਿੰਦੇ ਸਨ। ਮਹਾਰਾਜ ਅੱਜ ਉਹ ਅੱਖਾਂ ਸਾਹਮਣੇ ਸੀਨ ਆ ਗਿਆ, ਦਰਦ ਦੇਖ ਸਭ ਕੋ ਹਸੈ, ਐਸੀ ਦਸ਼ਾ ਹਮਾਰੀ। ਪਰ ਹੇ ਗੁਰੂ ਅਮਰਦਾਸ, ਤੁਸੀਂ ਮਿਹਰ ਦਾ ਹੱਥ ਰੱਖਿਆ, ਇਸ ਅਨਾਥ ਨੂੰ ਆਪਣੀ ਬੁੱਕਲ ਵਿੱਚ ਲਿਆ ਤੇ ਕੀ ਬਖਸ਼ ਦਿੱਤਾ? ਦਸ ਅਸ਼ਟ, ਦਸ ਤੇ ਅੱਠ ਅਠਾਰਾਂ, ਦਸ ਅਸ਼ਟ ਸਿੱਧ ਕਰਤ ਲਏ ਮਹਾਰਾਜ, ਅਠਾਰਾਂ ਸਿੱਧੀਆਂ ਤੁਸੀਂ ਗੁਰੂ ਰਾਮਦਾਸ ਦੀ ਤਲੀ ਤੇ ਰੱਖ ਦਿੱਤੀਆਂ, ਇਹ ਮੇਰੀ ਕੋਈ ਆਪਣੀ ਮਿਹਨਤ ਨਹੀਂ, ਹੇ ਗੁਰੂ ਅਮਰਦਾਸ ਇਹ ਸਭ ਕੁਝ ਸਭ ਕਿਰਪਾ ਤੁਹਾਡੀ, ਇਹ ਮਹਾਰਾਜ ਤੁਹਾਡੀ ਕਿਰਪਾ ਹੈ, ਦਸ਼ਟ ਅਸਾਂ ਸਿੱਧ ਕਰਤ ਲਏ, ਸਭ ਕਿਰਪਾ ਤੁਹਾਰੀ। ਗੁਰੂ ਰਾਮਦਾਸ ਮਹਾਰਾਜ ਨੇ ਕਿਹਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋਂ ਕਰੂੰ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ, ਕਰ ਦਇਆ ਨਾਮ ਪ੍ਰਗਾਸ। ਇਹ ਤੁਸੀਂ ਦਇਆ ਕਰਕੇ ਇੱਕ ਕੀੜੇ ਨੂੰ ਤਖ਼ਤ ਸਿੰਘਾਸਣ ਦਿੱਤਾ। ਗੁਰੂ ਅਮਰਦਾਸ ਜੀ ਨੇ ਨੇਤਰ ਪੋਚੇ, ਪਿਆਰ ਨਾਲ ਕਿਹਾ, ਗੁਰੂ ਰਾਮਦਾਸ ਹੁਣ ਕੁੱਲ ਦੁਨੀਆਂ ਤੇਰੇ ਅੱਗੇ ਸਿਰ ਚੁਕਾਏਗੀ, ਕਦੇ ਦੁਨੀਆਂ ਕਹੇਗੀ ਦਿੱਚੈ ਪੂਰਬ ਦੇ ਬਣਾ, ਜਿਸ ਕੀ ਵਸਤ ਤਿਸੈ ਘਰ ਆਵੇ, ਦੁਨੀਆਂ ਕਹੇਗੀ ਪੂਰਨ ਤਾਲ ਖਟਾਇਆ, ਅੰਮ੍ਰਿਤ ਸਰਬੇ ਜੋਤ ਜਗਾਵੇ, ਕੁੱਲ ਦੁਨੀਆਂ ਤੈਨੂੰ ਪਾਤਸ਼ਾਹ ਕਹਿ ਕੇ ਸਿਰ ਝੁਕਾਏਗੀ, ਸੰਸਾਰ ਦੇ ਲੋਕ ਕਹਿਣਗੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਇੱਕ ਵਾਰ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦਾ ਉੱਥੇ ਸੁਰਤ ਲਿਜਾ ਕੇ ਧਿਆਨ ਕਰੋ, ਆਪਾਂ ਵੀ ਗੁਰੂ ਅਮਰਦਾਸ ਦੀ ਖੁਸ਼ੀ ਲੈ ਲਈਏ, ਆਪਾਂ ਵੀ ਮਿਲ ਕੇ ਕਹਿ ਦਈਏ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਬੈਠਾ ਸੋਢੀ, ਰਾਮਦਾਸ ਸਤਿਗੁਰੂ ਕਹਾਵੇ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੇ, ਬੈਠਾ ਵਾਹਿਗੁਰੂ, ਬੈਠਾ ਪੂਰਨ ਤਾਲ ਖਟਾਇਆ, ਪੂਰਨ ਤਾਲ ਖਟਾਇਆ, ਪੂਰਨ ਤਾਲ ਖਟਾਇਆ, ਪੂਰਨ ਅੰਮ੍ਰਿਤ ਸਰਬ ਚ ਜੋਤ ਜਗਾਵੇ ਬੈਠਾ ਸੋਢੀ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ ਅੰਮ੍ਰਿਤ ਸਰਬ ਚ ਜੋਤ
ਇੱਕ ਬੇਨਤੀ ਸਮਝੋ ਸਿੱਖੋ ਜਿੱਥੇ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਕਦੇ ਵੇਖਿਓ ਜਿੱਥੇ ਅੰਮ੍ਰਿਤਸਰ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਦੇ ਘਰ ਵਿੱਚ ਜੋਤ ਜਗਦੀ ਹੈ ਦੁਨੀਆਂ ਦੁੱਖਾਂ ਦੇ ਹਨੇਰੇ ਵਿੱਚ ਭਟਕ ਰਹੀ ਹੋਵੇ ਕੋਈ ਦੁੱਖਾਂ ਮੁਸੀਬਤਾਂ ਦੇ ਹਨੇਰੇ ਵਿੱਚ ਭਟਕਦਾ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਆ ਜਾਏ ਮੇਰਾ ਸਤਿਗੁਰੂ ਨੂੰ ਜੋਤ ਦੇ ਚਾਨਣ ਵਿੱਚ ਲੈ ਆਉਂਦਾ ਉਹਨੂੰ ਦੁੱਖਾਂ ਵਿੱਚ ਭਟਕਣ ਨਹੀਂ ਦਿੰਦਾ ਇੱਥੇ ਅੱਖਾਂ ਤੋਂ ਹੀਣਿਆਂ ਨੂੰ ਨੇਤਰ ਮਿਲਦੇ ਨੇ ਜਿਨ੍ਹਾਂ ਦੇ ਪਹਿਰ ਨਾ ਰਹਿਣ ਗੁਰੂ ਪਿੰਗਲਿਆਂ ਨੂੰ ਤੋੜ ਦਿੰਦਾ ਇੱਥੇ ਗੁੰਗਿਆਂ ਨੂੰ ਜਵਾਨ ਮਿਲਦੀ ਹੈ ਇਹ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਘਰ ਦੇ ਸੱਚ ਦੀ ਜੋਤ ਜਗਦੀ ਹੈ ਇੱਕ ਬੇਨਤੀ ਸਮਝਿਓ ਪੂਰੇ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚੋਂ ਗੁਰੂ ਰਾਮਦਾਸ ਸਾਹਿਬ ਦਾ ਘਰ ਸਭ ਤੋਂ ਨੀਵਾਂ ਦੇਖੋ ਹਰ ਬੰਦਾ ਜਦੋਂ ਘਰ ਬਣਾਉਂਦਾ ਭਰਤੀ ਮਿੱਟੀ ਪਾ ਕੇ ਉੱਚਾ ਕਰਕੇ ਬਣਾਉਂਦਾ ਆਂਢ ਗੁਆਂਢ ਨਾਲੋਂ ਉੱਚਾ ਰੱਖਦਾ ਪਰ ਮੇਰੇ ਗੁਰੂ ਰਾਮਦਾਸ ਸਾਹਿਬ ਦੇ ਘਰ ਦੇ ਦਰਸ਼ਨ ਕਰਿਓ ਇਹ ਪੂਰੇ ਅੰਮ੍ਰਿਤਸਰ ਸ਼ਹਿਰ ਵਿੱਚੋਂ ਸਭ ਤੋਂ ਨੀਵਾਂ ਘਰ ਹੈ ਬਾਕੀ ਮੰਦਰਾਂ ਵਿੱਚ ਪੌੜੀਆਂ ਚੜ੍ਹ ਕੇ ਜਾਈਦਾ ਗੁਰੂ ਰਾਮਦਾਸ ਦੇ ਹਰਿਮੰਦਰ ਵਿੱਚ ਪੌੜੀਆਂ ਉੱਤਰ ਕੇ ਜਾਈਦਾ ਪਤਾ ਕਿਉਂ ਸਿੱਖਾ ਕਿਤੇ ਅਹੰਕਾਰ ਤੋਂ ਥੱਲੇ ਉੱਤਰ ਜਾਏ ਜਿੱਦਣ ਆਪਣੇ ਹੰਕਾਰ ਅਹੁਦਿਆਂ ਤੋਂ ਥੱਲੇ ਉੱਤਰ ਕੇ ਅਰਦਾਸ ਕਰੇਗਾ ਉਦਣ ਗੁਰੂ ਰਾਮਦਾਸ ਤੇਰੇ ਦੁੱਖਾਂ ਦੀ ਪਲ ਵਿੱਚ ਸਮਾਪਤੀ ਕਰ ਦੇਣਗੇ ਬਸ ਸ਼ਰਤ ਅਸੀਂ ਅਹੰਕਾਰ ਤੋਂ ਉੱਤਰੀਏ ਸਾਡਾ ਹੰਕਾਰ ਨਾਸ਼ ਨਹੀਂ ਹੁੰਦਾ ਮਾਫ ਕਰਿਓ ਲੋਕੀ ਆਪਣਾ ਹੰਕਾਰ ਸਿਰ ਚੁੱਕ ਕੇ ਆਉਂਦੇ ਨੇ ਅਹੁਦਿਆਂ ਦੀ ਤੌਂਸ ਦੇਣਗੇ ਬੰਦੇ ਅਹੰਕਾਰ ਨਾਲ ਤੁਰਦੇ ਨੇ ਇੱਕ ਬੇਨਤੀ ਮੈਂ ਸਮੂਹ ਸੰਗਤ ਨੂੰ ਕਰਾਂਗਾ ਸਾਧ ਸੰਗਤ ਘੱਟੋ ਘੱਟ ਗੁਰੂ ਰਾਮਦਾਸ ਸਾਹਿਬ ਦੇ ਘਰ ਦੀਆਂ ਪੌੜੀਆਂ ਉੱਤਰਦਿਆਂ ਸਾਰ ਤੁਹਾਡਾ ਸੰਸਾਰ ਨਾਲੋਂ ਰਿਸ਼ਤਾ ਟੁੱਟਣਾ ਚਾਹੀਦਾ ਇਹ ਕਲਯੁੱਗ ਦੇ ਮੋਬਾਈਲ ਪੌੜੀਆਂ ਉੱਤਰਦੇ ਬੰਦ ਕਰ ਲਿਆ ਕਰੋ ਜੇ ਗੁਰੂ ਰਾਮਦਾਸ ਸਾਹਿਬ ਤੋਂ ਕੁਝ ਲੈਣੇ ਜਿਨ੍ਹਾਂ ਨੂੰ ਹੰਕਾਰ ਦਾ ਸੰਸਾਰ ਚੇਤੇ ਹੈ ਉਹਨੂੰ ਇਸ ਹਰਿਮੰਦਰ ਵਿੱਚੋਂ ਫਿਰ ਕੀ ਮਿਲੇਗਾ ਖੈਰ ਧਿਆਨ ਨਾਲ ਇਹ ਬੇਨਤੀ ਸੁਣਿਓ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਘਰ ਪੌੜੀਆਂ ਉੱਤਰ ਕੇ ਨੀਵਾਂ ਜ਼ਰੂਰ ਹੈ ਸੰਕੇਤ ਇਹ ਕਰਦਾ ਸਿੱਖਾ ਨੀਵਾਂ ਹੋ ਕੇ ਆਈ ਇੱਥੇ ਤਾਂ ਗੁਰੂ ਰਾਮਦਾਸ ਗੁਰਤਾ ਗੱਦੀ ਤੇ ਬਹਿ ਕੇ ਵੀ ਕਹਿੰਦੇ ਨੇ ਹਮ ਅੰਧਲੇ ਅੰਧ ਵਿਖੇ ਬਿਖਰਾਤੇ ਕਿਉਂ ਚੱਲ ਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਭੇ ਆਪਣ ਪੱਲੀ ਉਹ ਗੁਰੂ ਰਾਮਦਾਸ ਜਿਹਨੂੰ ਗੁਰੂ ਅਮਰਦਾਸ ਸਾਹਿਬ ਨੇ ਤਖ਼ਤ ਸਿੰਘਾਸਣ ਤੇ ਬਿਠਾ ਕੇ ਕਿਹਾ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਪਟ ਸਾਹਿਬਾਨਾ ਕਿਹਾ ਜੇ ਕੋਈ ਧਿਆਨ ਵਿੱਚ ਗੁਰੂ ਰਾਮਦਾਸ ਨੂੰ ਸਿਮਰ ਲਵੇ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ ਅਗਿਆਨਤਾ ਦਾ ਹਨੇਰਾ ਖਿੰਨ ਵਿੱਚ ਨਾਸ਼ ਹੋ ਜਾਏਗਾ ਜੇ ਸਤਿਗੁਰ ਸਿਮਰੰਥ ਹਿਰਦੇ ਹਰ ਨਾਮ ਦਿਨੋ ਦਿਨ ਜੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੇ ਜੇ ਸਤਿਗੁਰ ਸਿਮਰੰਥ ਰਿੱਧ ਸਿੱਧ ਨਮ ਨਿਧ ਪਾਵੇ ਪੁੱਛਣ ਵਾਲਿਆਂ ਕਿਹਾ ਕਿਹੜੇ ਗੁਰੂ ਦੀ ਗੱਲ ਕਰਦੇ ਹੋ ਜਿਹਨੂੰ ਸਿਮਰਨ ਨਾਲ ਤਪਤ ਮਿਟਦੀ ਹੈ ਜਿਹਨੂੰ ਸਿਮਰਨ ਨਾਲ ਦੁੱਖ ਮਿਟਦੇ ਨੇ ਜਿਹਨੂੰ ਸਿਮਰਨ ਨਾਲ ਰਿੱਧ ਸਿੱਧ ਮਿਲਦੀ ਹੈ ਜਿਹਨੂੰ ਸਿਮਰਨ ਨਾਲ ਜੀਵਨ ਮੁਕਤ ਹੋਈਦਾ ਤੇ ਪਟ ਸਾਹਿਬਾਨ ਨਾ ਕਿਹਾ ਸੋਈ ਰਾਮਦਾਸ ਗੁਰ ਬਲ ਬਣ ਮਿਲ ਸੰਗਤ ਧੰਨ ਧੰਨ ਕਰੋ ਜੇ ਸਤਿਗੁਰ ਲਗ ਪ੍ਰਪਾਈ ਹੈ ਸੋ ਸਤਿਗੁਰ ਸਿਮਰੋ ਨਰੋ ਅਗਲੀ ਵਿਚਾਰ ਮੈਂ ਕੱਲ ਦੇ ਦੀਵਾਨਾਂ ਚ ਕਵਾਂਗਾ ਇੱਕ ਮਿੰਟ ਰਹਿ ਗਿਆ ਆਪਾਂ ਹੁਕਮਨਾਮੇ ਦੀਆਂ ਪੰਕਤੀਆਂ ਦੀ ਵਿਚਾਰ ਕਰੀਏ ਜੀ
ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ
ਨਹੀਂ ਬੇਦਾ ਦਾ ਅਰਥ ਹੈ ਦੁੱਧ ਨਾਲ ਬਣੀ ਹੋਈ ਖੀਰ ਜਿਹੜੇ ਲੋਕ ਭੇਡਾ ਕਿਤੇ ਚੜਾਉਂਦੇ ਨੇ ਜਦੋਂ ਪੂਜਾ ਕਰਦੇ ਮਹਾਰਾਜ ਨੇ ਕਿਹਾ ਸਰੀਰ ਹੀ ਧੂਪ ਹੈ ਸਰੀਰ ਹੀ ਦੀਪਕ ਹੈ ਕਾਇਆ ਹੀ ਉਹ ਨੈਵੇਦ ਸੋਹਣਾ ਸਵਾਦਲਾ ਭੋਜਨ ਹੈ ਉਹਨੂੰ ਪੂਜਣ ਵਾਸਤੇ ਪੱਤਰ ਵੀ ਕਾਇਆ ਆਪਣੇ ਕਾਇਆ ਵਿੱਚੋਂ ਖੋਜ ਕਰ
ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ
ਸਰੀਰ ਨੂੰ ਕਾਇਆ ਨੂੰ ਖੋਜ ਇਹਦੇ ਵਿੱਚੋਂ ਹੀ ਨੌ ਨਿਧ ਖਜ਼ਾਨਾ ਅੰਮ੍ਰਿਤ ਨਾ ਮਿਲੇਗਾ
ਨਾ ਕੱਛ ਆਏਬ ਨਾ ਕੱਛ ਜਾਏਬ ਰਾਮ ਕੀ ਦੁਹਾਈ
ਭਗਤ ਪੀਪਾ ਜੀ ਕਹਿੰਦੇ ਜਿੱਦਣ ਦਾ ਮੈਂ ਕਾਇਆ ਵਿੱਚੋਂ ਖੋਜਿਆ ਮੈਨੂੰ ਗੁਰੂ ਨੇ ਖੁਜਵਾ ਦਿੱਤਾ ਉਦਣ ਦਾ ਹੁਣ ਕੋਈ ਚੀਜ਼ ਔਨਕ ਜਾਨਕ ਜਨਮ ਮਰਨ ਤੋਂ ਮੁਕਤ ਹੋ ਗਿਆ ਇਹ ਸਭ ਕੁਝ ਅਕਾਲ ਪੁਰਖ ਦਾ ਹੁਕਮ ਹੋਇਆ ਹੈ
ਰਹਾਓ जो ब्रह्मंडे सोई पिंडे जो खोज सो पावा।
महाराज ने कहा जो पूरे ब्रह्मंड विच परमात्मा अपना शक्तिशाली आप समर्थ कला तार सिरजन हार सृष्टि नूं चला रहा है जो पूरे ब्रह्मंड विच है वो मेरे पिंड शरीर विच भगत पीपा जी कहिंदे नजर आया है।
पीपा प्रणव परम तत् है सतगुर होए लखावै।
भगत पीपा जी कहिंदे ए परम तत् मैनू सतगुरु राही समझ आया। कोई सतगुरु दे चरणां विच जुड़ जाए ओनू समझ आ जांदी है कि ए सृष्टि विच बसण वाला मेरे शरीर विच वी रहिंदा है। फिर वो शरीर विचों खोजदा है काहे रेबन खोजन जाई सर्ब निवासी सदा लेपा तो ही संग समाई पोह मध्यों वास वसतै मुकर माहे जैसे शाही तैसे ही हर वसे निरंतर कट ही खोजो पाई। सतगुरु कृपा करन तोड़ियां हाजरियां गुरु रामदास साहिब सच्चा पातशाह प्रवान करे। कल दी एक हाजरी है गुरु रामदास महाराज जी उस्तत कल दे दीवाना विच आपां फिर मिलके करांगे। समूह साध संगत नूं लख लख वधाइयां गुरु रामदास साहिब सच्चे पातशाह दे प्रकाश पुरब ते समुची गुरद्वारा प्रबंधक कमेटी समुचे प्रबंध का धनवाद सिंह साहब का धनवाद कोटन कोट शुक्र गुरु ग्रंथ साहिब महाराज जी का। आखिरी पंक्ति प्यार नाल सरवण करो जी।
जो ब्रह्मंड सोई पिंडे जो खोजे सो पावै पीपा प्रणव परम तत् है सतगुर हुए लखावे।
वाहिगुरु जी का खालसा वाहिगुरु जी की फतेह।